الحمد لله الحمد لله نحمده ونستعينه ونؤمن به ونتوكل عليه فنعوذ بالله من الشيطان الرجيم بسم الله الرحمن الرحيم لا تحرك به لسانك لتعجل به إن علينا جمعه وقرآنه فإذا قرأناه فاتبع قرآنه ثم إن علينا بيانه. ਇਹ ਸੂਰਹ ਕਿਆਮਾ ਦੀਆਂ 16 ਨੰਬਰ ਆਇਤ ਤੋਂ ਲੈ ਕੇ ਅਤੇ ਅਗਲੀਆਂ ਆਇਤਾਂ ਨੇ. ਪਿਛਲੀਆਂ 15 ਆਇਤਾਂ ਦਾ ਦਰਸ ਅਸੀਂ ਪਿਛਲੀ ਦਫ਼ਾ ਕਰ ਲਿਆ ਸੀ. ਅਸੀਂ ਉਹਦਾ ਖੁਲਾਸਾ ਜਿਹੜਾ ਉਹਨੂੰ ਪਹਿਲੀਆਂ 15 ਆਇਤਾਂ ਜਿਹੜੀਆਂ ਨੇ ਉਹਨਾਂ ਦਾ ਮਫਹੂਮ ਜਿਹੜਾ ਉਹਨੂੰ ਥੋੜ੍ਹਾ ਜਿਹਾ ਅਸੀਂ ਦੁਬਾਰਾ ਦੇਖ ਲੈਂਦੇ ਹਾਂ. ਉਹਦੇ 'ਚ ਇਹ ਦੱਸਿਆ ਗਿਆ ਸੀ ਕਿ ਕਿਆਮਤ ਦਾ ਦਿਨ ਜਿਹੜਾ ਉਹ ਖੁਦ ਗਵਾਹ ਹੈ ਆਪਣੇ ਵਜੂਦ 'ਤੇ. ਅਤੇ ਇਨਸਾਨ ਦੇ ਅੰਦਰ ਜਿਹੜਾ ਨਫਸ ਲਵਾਮਾ ਪਾਇਆ ਜਾਂਦਾ ਹੈ, ਯਾਨੀ ਜ਼ਮੀਰ ਜਿਹੜਾ ਪਾਇਆ ਜਾਂਦਾ, ਇਹ ਵੀ ਗਵਾਹੀ ਦਿੰਦਾ ਕਿ ਕਿਆਮਤ ਦਾ ਦਿਨ ਆ ਕੇ ਰਹੇਗਾ. ਇਨਸਾਨ ਦਾ ਇਹ ਕਹਿਣਾ ਕਿ ਅੱਲਾਹ ਤਾਲਾ ਉਹਦੀਆਂ ਹੱਡੀਆਂ ਨੂੰ ਜਮ੍ਹਾਂ ਨਹੀਂ ਕਰ ਸਕੇਗਾ, ਇਹ ਐਵੇਂ ਉਹਦਾ ਇੱਕ ਬਹਾਨਾ ਹੈ. ਅੱਲਾਹ ਤਾਲਾ ਤਾਂ ਇਹਦੇ 'ਤੇ ਕਾਦਰ ਹੈ, ਉਹ ਸਭ ਕੁਛ ਕਰ ਸਕਦਾ. ਇਨਸਾਨ ਖਾਮ ਖਾ ਬਹਾਨਾ ਬਣਾ ਰਿਹਾ ਔਰ ਸ਼ਰਾਰਤ ਕਰ ਰਿਹਾ ਜ਼ਮੀਰ ਦੇ ਹੁੰਦੇ ਹੋਇਆਂ, ਔਰ ਸਵਾਲ ਪਿਆ ਕਰਦਾ ਕਿ ਕਿਆਮਤ ਕਦੋਂ ਆਏਗੀ. ਅਤੇ ਅੱਗੇ ਕਿਆਮਤ ਦਾ ਨਕਸ਼ਾ ਉਤਾਰਿਆ ਗਿਆ ਕਿ ਜਦੋਂ ਅੱਖਾਂ ਪਥਰਾ ਜਾਣਗੀਆਂ, ਚੰਨ ਜਿਹੜਾ ਗਹਿਣਾ ਆ ਜਾਏਗਾ, ਅਤੇ ਚੰਨ ਅਤੇ ਸੂਰਜ ਕਿਆਮਤ ਦੇ ਦਿਨ ਜਮ੍ਹਾਂ ਹੋ ਜਾਣਗੇ. ਇਨਸਾਨ ਜਿਹੜਾ ਉਹਦੀ ਪਰੇਸ਼ਾਨੀ ਨੂੰ ਫਿਰ ਬਿਆਨ ਕੀਤਾ ਔਰ ਇਹ ਦੱਸਿਆ ਕਿ ਇਨਸਾਨ ਕਹੇਗਾ ਕਿ ਹੁਣ ਮੈਂ ਭੱਜ ਕੇ ਕਿੱਥੇ ਜਾਵਾਂ, ਇਹ ਜਿਹੜਾ ਜ਼ਲਜ਼ਲਾ ਹੈ ਕਿਆਮਤ ਦਾ, ਇਹਦੇ 'ਚ ਮੇਰੇ ਵਾਸਤੇ ਕਿਹੜੀ ਐਸੀ ਜਗ੍ਹਾ ਜਿੱਥੇ ਜਿਹੜੀ ਪਨਾਹ ਦਾ ਬਾਇਸ ਹੋਵੇ. ਅਤੇ ਉਹਨੂੰ ਦੱਸਿਆ ਜਾਏਗਾ ਕਿ ਨਹੀਂ, ਕੋਈ ਜਗ੍ਹਾ ਨਹੀਂ, ਹੁਣ ਤਾਂ ਰੱਬ ਵੱਲ ਹੀ ਜਾਣਾ. ਅਤੇ ਫਿਰ ਇਨਸਾਨ ਨੂੰ ਦੱਸਤਾ ਜਾਏਗਾ ਉਹਨੇ ਜਿਹੜੇ ਅਮਲ ਅੱਗੇ ਭੇਜੇ ਨੇ, ਚੰਗੇ ਨੇ ਕਿ ਭੈੜੇ ਨੇ, ਅਤੇ ਕੀ ਅਮਲਾਂ ਦਾ ਮੌਕਾ ਪਿੱਛੇ ਛੱਡ ਆਇਆ ਜਿਹੜਾ ਹੁਣ ਹਰ ਕਿਸੇ ਇਸਤੇਮਾਲ ਨਹੀਂ ਕਰ ਸਕਦਾ. ਅਤੇ ਫਿਰ ਫਰਮਾਇਆ ਕਿ ਇਨਸਾਨ ਨੂੰ ਆਪ ਹੀ ਪਤਾ ਹੈ ਕਿ ਚੰਗਾ ਕਿ ਭੈੜਾ, ਉਹਨੂੰ ਇਹਦੀ ਜ਼ਰੂਰਤ ਨਹੀਂ ਕਿ ਉਹਨੂੰ ਕੋਈ ਦੱਸੇ ਤਾਂ ਫਿਰ ਉਹਨੂੰ ਪਤਾ ਲੱਗੇਗਾ. ਭਾਵੇਂ ਜਿੰਨੇ ਮਰਜ਼ੀ ਬਹਾਨੇ ਬਣਾਏ, ਉਹਨੂੰ ਖੁਦ ਪਤਾ ਆਪਣਾ. ਇਹ ਪਿਛਲੀਆਂ 15 ਆਇਤਾਂ ਦਾ ਮਫਹੂਮ ਹੈ. ਅੱਗੇ ਫਰਮਾਇਆ ਲਾ ਤੁਹਰਿਕ ਬਿਹੀ ਲਿਸਾਨ ਅਕਲ ਤਾਜਾ ਲਵੇ, ਤੁਸੀਂ ਆਪਣੀ ਜ਼ੁਬਾਨ ਨੂੰ ਤੇਜ਼ੀ ਨਾਲ ਹਰਕਤ ਨਾ ਦਿਓ ਤਾਂ ਕਿ ਤੁਸੀਂ ਇਸ ਵਹੀ ਨੂੰ ਲੈਣ ਵਾਸਤੇ ਜਲਦੀ ਕਰੋ. ਯਾਨੀ ਇਹ ਇਸ ਗੱਲ ਨੂੰ ਬਿਆਨ ਕੀਤਾ ਗਿਆ ਕਿ ਜਦੋਂ ਵਹੀ ਨਾਜ਼ਿਲ ਹੁੰਦੀ ਸੀ ਤਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਉਹਨੂੰ ਯਾਦ ਕਰਨ ਵਾਸਤੇ ਤੇਜ਼ੀ ਨਾਲ ਜ਼ੁਬਾਨ ਚਲਾਉਂਦੇ ਸਨ. ਅਤੇ ਅੱਲਾਹ ਤਾਲਾ ਨੇ ਇਹਦੇ 'ਤੇ ਆਪ ਨੂੰ ਮਨ੍ਹਾ ਕੀਤਾ ਔਰ ਫਰਮਾਇਆ ਕਿ ਇਹ ਵਹੀ ਜਿਹੜੀ ਹੈ ਤੁਸੀਂ ਇਹਨੂੰ ਹਾਸਿਲ ਕਰਨ ਵਾਸਤੇ ਤੇਜ਼ੀ ਨਾਲ ਨਾ ਕਰੋ. ਇਹਦੀ ਵਜ੍ਹਾ ਕੀ ਸੀ ਕਿ ਆਪ ਇਸ ਤਰ੍ਹਾਂ ਤੇਜ਼ੀ ਨਾਲ ਇਹਨੂੰ ਕਿਉਂ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ ਬਾਰ ਬਾਰ, ਯਾਨੀ ਕਿ ਪੜ੍ਹਨ 'ਚ ਜਲਦੀ ਕਰਨਾ, ਇਹਦੀ ਵਜ੍ਹਾ ਕੀ ਸੀ? ਇਹਦੀ ਵਜ੍ਹਾ ਅਸਲ 'ਚ ਇਹ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾਵਤ ਦਾ ਜਿਹੜਾ ਕੰਮ ਕਰ ਰਹੇ ਸਨ, ਯਾਨੀ ਅੱਲਾਹ ਨੇ ਜਿਹੜੀ ਦਾਵਤ ਦੀ ਜ਼ਿੰਮੇਦਾਰੀ ਆਪ 'ਤੇ ਪਾਈ ਸੀ, ਦਾਵਤ ਦੀ ਉਹ ਜ਼ਿੰਮਾ ਉਸਦਾ ਸਾਰਾ ਪ੍ਰੋਗਰਾਮ ਜਿਹੜਾ ਉਹ ਇਸ ਵਹੀ ਦੇ ਜ਼ਰੀਏ ਹੀ ਪਤਾ ਚੱਲਦਾ ਸੀ. ਯਾਨੀ ਜਦੋਂ ਕੋਈ ਵਹੀ ਦਾ ਟੁਕੜਾ ਨਾਜ਼ਿਲ ਹੁੰਦਾ ਸੀ ਤਾਂ ਉਹ ਆਪ ਨੂੰ ਫਿਰ ਰਹਿਨੁਮਾਈ ਉਹਦੇ 'ਚ ਮਿਲਦੀ ਸੀ ਕਿ ਅੱਲਾਹ ਤਾਲਾ ਹੁਣ ਕੀ ਚਾਹੁੰਦਾ ਕਿ ਮੈਂ ਅਗਲਾ ਸਟੈਪ ਕੀ ਕਰਾਂ, ਕਿਸ ਤਰ੍ਹਾਂ ਅੱਗੇ ਚੱਲਣਾ, ਕੀ ਗੱਲ ਕਰਨੀ ਹੈ, ਸਵਾਲਾਂ ਦਾ ਜਵਾਬ ਦੇਣਾ ਅਤੇ ਕੀ ਕਹਿਣਾ, ਜਿਹੜੇ ਦੁਸ਼ਮਣਾਂ ਨੇ ਇਤਰਾਜ਼ ਉਠਾਏ ਨੇ ਉਹਨਾਂ ਇਤਰਾਜ਼ਾਤ ਨਾਲ ਕਿਸ ਤਰ੍ਹਾਂ ਨਿਪਟਣਾ. ਯਾਨੀ ਇਸ ਤਰ੍ਹਾਂ ਨਹੀਂ ਮਾਮਲਾ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾਵਤ ਦਾ ਕੰਮ ਆਪਣੀ ਅਕਲ ਸਮੇਂ ਦੇ ਹਵਾਲੇ ਨਾਲ ਕਰ ਰਹੇ ਸਨ ਔਰ ਬਸ ਉਹਨਾਂ ਨੂੰ ਅੱਲਾਹ ਨੂੰ ਕੋਈ ਰਹਿਨੁਮਾਈ ਨਹੀਂ ਸੀ. ਨਹੀਂ, ਨਬੀ ਸੱਲੱਲਾਹੁ ਅਲੈਹਿ ਵਸੱਲਮ ਆਪਣੀ ਅਕਲ ਸਮੇਂ ਨੂੰ ਤਾਂ ਇਸਤੇਮਾਲ ਕਰ ਹੀ ਰਹੇ ਸਨ, ਲੇਕਿਨ ਉਹ ਆਪਣੀ ਜਿਹੜੀ ਸਮਝ ਔਰ ਉਹਨਾਂ ਦੀ ਆਪਣੀ ਦਾਨਾਈ ਸੀ ਉਹਨੂੰ ਅੱਲਾਹ ਦੀ ਰਹਿਨੁਮਾਈ 'ਚ ਕਰ ਰਹੇ ਸਨ. ਯਾਨੀ ਅੱਲਾਹ ਤਾਲਾ ਉਹਨਾਂ ਦੇ ਪਿੱਛੇ ਖੜ੍ਹਾ ਸੀ ਔਰ ਉਹ ਬਾਕਾਇਦਾ ਇੱਕ ਇੱਕ ਕਦਮ 'ਤੇ ਇੱਕ ਇੱਕ ਜਗ੍ਹਾ 'ਤੇ ਉਹਨਾਂ ਨੂੰ ਗਾਈਡ ਕਰ ਰਿਹਾ ਸੀ ਕਿ ਤੁਸੀਂ ਇਹ ਗੱਲ ਇਸ ਸਵਾਲ ਦਾ ਜਵਾਬ ਇਸ ਤਰ੍ਹਾਂ ਦੇਣਾ, ਇਹ ਗੱਲ ਇਸ ਤਰ੍ਹਾਂ ਕਰਨੀ ਹੈ, ਔਰ ਪੂਰੀ ਰਹਿਨੁਮਾਈ ਆਪ ਨੂੰ ਮਿਲਦੀ ਸੀ. ਫਿਰ ਆਪ 'ਚ ਇਲਮ ਦਾ ਸ਼ੌਕ ਵੀ ਸੀ, ਜਿਹੜਾ ਸ਼ੌਕ ਜ਼ਾਹਿਰ ਹੈ ਕਿ ਜਦੋਂ ਵਹੀ ਨਾਜ਼ਿਲ ਹੁੰਦੀ ਸੀ ਤਾਂ ਉਹ ਸ਼ੌਕ ਜਿਸ ਤਰ੍ਹਾਂ ਇੱਕ ਪਿਆਸਾ ਜਿਹੜਾ ਉਹ ਪਾਣੀ ਵੱਲ ਤੇਜ਼ੀ ਨਾਲ ਵਧੇਗਾ ਔਰ ਕੋਸ਼ਿਸ਼ ਕਰੇਗਾ ਕਿ ਮੈਂ ਪਾਣੀ ਨੂੰ ਬੜੀ ਜਲਦੀ ਜਲਦੀ ਪੀ ਲਵਾਂ, ਸਾਰਾ ਪਾਣੀ ਆਪਣੇ ਅੰਦਰ, ਉਹਦੇ 'ਚ ਜਿਹੜੀ ਪਿਆਸ ਉਹਨੂੰ ਬੁਝਾਉਣ ਵਾਸਤੇ ਫੌਰਨ ਉਹ ਪਾਣੀ ਮੈਂ ਆਪਣੇ ਅੰਦਰ ਪਾ ਲਵਾਂ. ਅਤੇ ਇਸੇ ਤਰ੍ਹਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਜਿਹੜੀ ਵਹੀ ਸੀ ਉਹਦੇ ਲਾਭ ਦੀ ਲਭਕ ਬਹੁਤ ਜ਼ਿਆਦਾ ਸੀ ਅਤੇ ਆਪ ਨੂੰ ਬੜੀ ਤੇਜ਼ੀ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ. ਤਾਂ ਫਰਮਾਇਆ ਨਹੀਂ, ਤੁਸੀਂ ਫਿਕਰ ਨਾ ਕਰੋ, ਇਹਨੂੰ ਤੇਜ਼ੀ ਨਾਲ ਇਸ ਤਰ੍ਹਾਂ ਯਾਦ ਨਾ ਕਰੋ, ਬਲਕਿ ਤਸੱਲੀ ਨਾਲ ਕਰੋ. ਇਨ ਅਲਈ ਨਾ ਜਮ੍ਹਾਂ ਹੋ ਕੁਰਾਨ, ਸਾਡੇ ਜ਼ਿੰਮੇ ਮੇਂ ਇਸ ਕੁਰਾਨ ਨੂੰ ਜਮ੍ਹਾਂ ਕਰਨਾ ਅਤੇ ਫਿਰ ਇਹਨੂੰ ਪੜ੍ਹ ਦੇਣਾ, ਯਾਨੀ ਪੜ੍ਹ ਕੇ ਤੁਹਾਨੂੰ ਸੁਣਾ ਦੇਣਾ, ਜਿਹੜਾ ਇਹ ਸਾਡੀ ਜ਼ਿੰਮੇਦਾਰੀ ਹੈ. ਫਰਮਾਇਆ ਫੈਜ਼ਾ ਕਰਾਨਾ ਹੋ ਫਤਬੇ ਕੁਰਾਨਾ, ਅਤੇ ਫਿਰ ਜਦੋਂ ਅਸੀਂ ਇਹਨੂੰ ਪੜ੍ਹ ਲਈਏ ਅਤੇ ਫਿਰ ਤੁਸੀਂ ਉਸ ਕਿਰਾਤ ਦੀ ਪੈਰਵੀ ਕਰੋ. ਯਾਨੀ ਕਿ ਇਹ ਜਿਹੜਾ ਨਾ ਇਹਦੇ 'ਚ ਦੱਸਿਆ ਗਿਆ ਕਿ ਕੁਰਾਨ ਮਜੀਦ ਜਿਹੜਾ ਉਹਦੀ ਸਾਰੀ ਤਿਲਾਵਤ ਅੱਲਾਹ ਵੱਲੋਂ ਕੀਤੀ ਜਾਏਗੀ. ਯਾਨੀ ਕਿ ਇੱਕ ਦਫ਼ਾ 'ਤੇ ਜਿਸ ਤਰ੍ਹਾਂ ਜਿਬਰਾਈਲ ਲੈ ਕੇ ਨਾਜ਼ਲ ਹੋ ਰਹੇ ਸਨ, ਫਿਰ ਉਸ ਤੋਂ ਬਾਅਦ ਜਦੋਂ ਸਾਰਾ ਕੁਰਾਨ ਮੁਕੰਮਲ ਹੋਏਗਾ ਅਤੇ ਫਿਰ ਉਹਨੂੰ ਅੱਲਾਹ ਤਾਲਾ ਦੁਬਾਰਾ ਉਹਨੂੰ ਪੜ੍ਹਨਗੇ ਇੱਕ ਹੋਰ ਤਰਤੀਬ ਨਾਲ, ਜਿਸ ਤਰ੍ਹਾਂ ਕਿ ਸਾਨੂੰ ਮਾਲੂਮ ਹੈ ਕਿ ਵਹੀ ਜਿਹੜੀ ਨਾਜ਼ਲ ਹੋਈ ਸੀ ਉਹਦੀ ਤਰਤੀਬ ਹੋਰ ਸੀ। ਅਤੇ ਯਾਨੀ ਜਿਸ ਤਰ੍ਹਾਂ ਅਸੀਂ ਕੁਰਾਨ ਵਿੱਚ ਦੇਖਦੇ ਨਾ ਕਿ ਵੀ ਸੂਰਾ ਬਕਰਾ ਇਬਤਦਾਈ ਸੂਰਤਾਂ 'ਚ ਮੈਂ, ਅਤੇ ਇਸ ਤਰ੍ਹਾਂ ਨਹੀਂ ਗੱਲ ਕਿ ਇਹ ਨਾਜ਼ਲ ਹੋਣੇ 'ਚ ਵੀ ਇਬਤਦਾਈ ਸੂਰਤਾਂ 'ਚ ਸੀ, ਨਹੀਂ ਇਹ ਤਾਂ ਮਦੀਨੇ ਜਾ ਕੇ ਨਾਜ਼ਲ ਹੋਈ ਹੈ। 13 ਸਾਲ ਨਵੀਂ ਸਰ ਮੱਕਾ 'ਚ ਰਹਿਣੇ, ਸੂਰਾ ਬਕਰਾ ਉੱਥੇ ਨਹੀਂ ਸੀ ਨਾਜ਼ਲ ਹੋਈ, ਉਹ ਤਾਂ ਜਦੋਂ 14-15 ਸਾਲ ਸੀ ਆਪ ਨੂੰ ਯਾਨੀ ਨਬੂਵਤ ਦਾ ਕੰਮ ਕੀ ਸ਼ੁਰੂ ਕੀਤੇ ਹੋਏ ਆ, 15 ਸਾਲ ਹੋ ਚੁੱਕਿਆ ਸੀ ਉਦੋਂ ਇਹ ਨਾਜ਼ਲ ਹੋਈ ਸੀ ਸੂਰਾ ਬਕਰਾ, ਯਾਨੀ ਮਦੀਨੇ ਜਦੋਂ ਆਪ ਆ ਚੁੱਕੇ ਸਨ। ਅਤੇ ਇਸ ਹਵਾਲੇ ਨਾਲ ਲੇਕਿਨ ਜਦੋਂ ਫਿਰ ਇਹਦੀ ਨੂੰ ਅੱਲਾਹ ਤਾਲਾ ਨੇ ਤਰਤੀਬ ਦੂਸਰੀ ਦਿੱਤੀ, ਜਿਹਦੇ 'ਚ ਫਿਰ ਅਸੀਂ ਇਸ ਦਿਨ ਸੂਰਾ ਫਾਤਿਹਾ ਤੋਂ ਸ਼ੁਰੂ ਹੋ ਰਿਹਾ, ਫਿਰ ਸੂਰਾ ਬਕਰਾ, ਫਿਰ ਸੂਰੇ ਆਲ ਇਮਰਾਨ, ਇਹ ਤਰਤੀਬ ਦਿੱਤੀ। ਅਤੇ ਇਹ ਬਾਕਾਇਦਾ ਅੱਲਾਹ ਤਾਲਾ ਨੇ ਇਹਨੂੰ ਇੱਕ ਪੜ੍ਹ ਕੇ ਸੁਣਾਇਆ, ਯਾਨੀ ਜਿਬਰਾਈਲ ਨੇ ਆਪ ਦੇ ਨਾਲ ਤਲਾਵਤ ਕੀਤੀ ਔਰ ਆਪ ਨੂੰ ਇਹ ਤਰਤੀਬ ਸਾਰੀ ਸਿਖਾ ਦਿੱਤੀ ਅੱਲਾਹ ਵੱਲੋਂ। ਫਰਮਾਇਆ ਫੈਜ਼ਾ ਕਰਾ ਨਾ ਹੋ, ਜਦੋਂ ਫਿਰ ਅਸੀਂ ਇਹਨੂੰ ਪੜ੍ਹ ਲਈਏ, ਯਾਨੀ ਕਿ ਪੜ੍ਹ ਕੇ ਤੁਹਾਨੂੰ ਸੁਣਾ ਦਈਏ, ਫਤਵੇ ਕੁਰਆਨਾ, ਅਤੇ ਜਿਹੜੀ ਫਿਰ ਅਸੀਂ ਕਿਰਾਤ ਕਰਾਂਗੇ ਇਹਨਾਂ ਉਹਦੀ ਫਿਰ ਤੁਸੀਂ ਪੈਰਵੀ ਕਰਨੀ ਹੈ, ਉਹਦੇ ਮੁਤਾਬਕ ਫਿਰ ਕੁਰਾਨ ਮਜੀਦ ਜਿਹੜਾ ਉਹ ਤੁਸੀਂ ਆਪਣੀ ਉਮਤ ਨੂੰ ਦਿਓਗੇ, ਉਹ ਲੈ ਕੇ ਉਹਨੂੰ ਅੱਗੇ ਫਿਰ ਆਇੰਦਾ ਦੀਆਂ ਅਸਲਾਂ ਨੂੰ ਦੇਣਗੇ। ਸੁਮਾ ਇਨ ਅਲੈਨਾ ਬਿਆਨਾ, ਅਤੇ ਫਿਰ ਇਹ ਵੀ ਗੱਲ ਹੈ ਕਿ ਇਹਦੀ ਅਗਰ ਕਿਸੇ ਤਸ਼ਰੀਹ ਦੀ ਜ਼ਰੂਰਤ ਹੈ, ਅਗਰ ਕਿਸੇ ਵਜ਼ਾਹਤ ਦੀ ਜ਼ਰੂਰਤ ਹੈ, ਉਹ ਵੀ ਸਾਡੇ ਜ਼ਿੰਮੇ ਵੇ। ਯਾਨੀ ਐਸਾ ਨਹੀਂ ਕਿ ਕੋਈ ਇਹਦੇ 'ਚ ਅਗਰ ਗੱਲ ਐਸੀ ਹੈ ਜਿਹੜੀ ਪੈਚੀਦਾ, ਕੋਈ ਐਸੀ ਗੁੰਝਲ ਵਾਲੀ ਗੱਲ ਜਿਹੜੀ ਤੁਹਾਨੂੰ ਮਹਿਸੂਸ ਹੋਈ ਹੈ, ਮੁਖਾਤਬੀਨ ਨੂੰ ਮਹਿਸੂਸ ਹੋਈ ਹੈ, ਅਤੇ ਉਹਦੀ ਵਜ਼ਾਹਤ, ਉਹਦੀ ਤਸ਼ਰੀਹ ਕਰਨਾ ਅੱਲਾਹ ਤਾਲਾ ਫਰਮਾਉਂਦੇ ਨੇ ਮੇਰੇ ਸਾਡੇ ਜ਼ਿੰਮੇ ਵੇ, ਅਸੀਂ ਉਹ ਵੀ ਕਰਾਂਗੇ। ਯਾਨੀ ਕਿ ਪੂਰੀ ਜ਼ਿੰਮੇਦਾਰੀ ਨਾਲ ਇਹਦਾ ਨਜ਼ੂਲ ਵੀ ਹੈ, ਔਰ ਨਜ਼ੂਲ ਹੋਣ ਤੋਂ ਬਾਅਦ ਫਿਰ ਜਿਹੜੀ ਦੂਸਰੀ ਤਰਤੀਬ ਵਿੱਚ ਉਹਨੂੰ ਲਿਆਉਣਾ, ਉਹਦੇ ਵਿੱਚ ਵੀ ਅਸੀਂ ਕਿਰਾਤ ਕਰਾਂਗੇ, ਫਿਰ ਤੁਸੀਂ ਉਹਦੀ ਪੈਰਵੀ ਕਰਨੀ ਹੋਏਗੀ ਜਿਹੜੀ ਕਿਰਾਤ ਹੈ। ਯਾਨੀ ਇੱਕ ਦਫ਼ਾ ਤਾਂ ਵਹੀ ਨਾਜ਼ਲ ਹੋ ਰਹੀ ਹੈ ਔਰ ਆਪ ਨੂੰ ਰਹਿਨੁਮਾਈ ਕਰ ਰਹੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਨਾਜ਼ਲ ਹੋ ਰਹੀ ਹੈ ਉਸ ਦੇ ਮੁਤਾਬਕ ਆਪ ਦੀ ਦਾਵਤ ਦੇ ਕੰਮ ਵਿੱਚ। ਉਸ ਤੋਂ ਬਾਅਦ ਫਿਰ ਇੱਕ ਆਖਰੀ ਦਫ਼ਾ ਨਾਜ਼ਲ ਹੋਣਾ ਕੁਰਾਨ ਮਜੀਦ ਨੇ ਉਸ ਤਰਤੀਬ ਨਾਲ ਜਿਸ ਤਰਤੀਬ ਵਿੱਚ ਉਹਨੇ ਤਾਂ ਕਿਆਮਤ ਚੱਲਣਾ, ਅਤੇ ਫਰਮਾਇਆ ਫਿਰ ਉਸ ਤੁਸੀਂ ਤਰਤੀਬ ਦੀ ਆਪ ਬਾਅਦ ਵਿੱਚ ਪੈਰਵੀ ਕਰਨੀ ਹੋਏਗੀ। ਅਤੇ ਜਿਹੜੀ ਇਹਦੇ 'ਚ ਸ਼ਰ੍ਹਾਂ ਵਗੈਰਾ ਦੀ ਜ਼ਰੂਰਤ ਹੋਏਗੀ, ਤਸ਼ਰੀਫ ਵਗੈਰਾ ਦੀ, ਉਹ ਵੀ ਅਸੀਂ ਕਰ ਦਿਆਂਗੇ। ਇੱਥੋਂ ਤੱਕ ਇਹ 3 ਆਇਤਾਂ ਜਿਹੜੀਆਂ ਇਹ ਯਾਨੀ ਕਿ 16, 17, 18 ਅਤੇ 19 ਚਾਰ ਆਇਤਾਂ ਜਿਹੜੀਆਂ ਨੇ ਇਹ ਆਇਤਾਂ 'ਚ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਹਿਦਾਇਤ ਦਿੱਤੀ ਗਈ ਹੈ ਕੁਰਾਨ ਮਜੀਦ ਦੇ ਹਵਾਲੇ ਨਾਲ। ਉਸ ਤੋਂ ਬਾਅਦ ਸਿਲਸਿਲਾ ਕਲਾਮ ਜਿਹੜਾ ਉਹ ਫਿਰ ਵਾਪਸ ਮੁੜ ਗਿਆ, ਯਾਨੀ ਕਿ ਮੁਖਾਤਬੀਨ ਜਿਹੜੇ ਕਿ ਕੁਰੈਸ਼ ਮੱਕਾ ਦੇ ਮੁਖਾਤਬ ਸਨ, ਜਿਨ੍ਹਾਂ ਨਾਲ ਗੱਲ ਹੋ ਰਹੀ ਸੀ, ਜਿਨ੍ਹਾਂ ਨੂੰ ਜਿਸ ਤਰ੍ਹਾਂ ਅਸੀਂ ਪਿਛਲੀਆਂ 15 ਆਇਤਾਂ ਦਾ ਜਿਹੜਾ ਮਫਹੂਮ ਜਿਹੜਾ ਸਾਰਾ ਹੈ ਨਾ ਉਸ ਹਵਾਲੇ ਨਾਲ ਗੱਲ ਕਰਦਿਆਂ ਦਰਮਿਆਨ ਚ ਅੱਲਾਹ ਤਾਲਾ ਨੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਕੁਰਾਨ ਮਜੀਦ ਦੇ ਹਵਾਲੇ ਨਾਲ ਕੁਛ ਹਿਦਾਇਤ ਕੀਤੀ, ਅਤੇ ਫਿਰ ਉਸ ਤੋਂ ਬਾਅਦ ਸਿਲਸਿਲਾ ਕਲਾਮ ਉੱਧਰ ਹੀ ਦੁਬਾਰਾ ਜੁੜ ਗਿਆ। ਫਰਮਾਇਆ ਕੱਲਾ ਬਲ ਤੁਹਿਬੂਨ ਅੱਲਾਹ ਜਲਾ, ਫਰਮਾਇਆ ਹਰਗਿਜ਼ ਨਹੀਂ, ਯਾਨੀ ਇਹ ਮੁਖਾਤਬੀਨ ਹਰਗਿਜ਼ ਨਹੀਂ, ਤੁਸੀਂ ਦੁਨੀਆ ਨਾਲ ਮੁਹੱਬਤ ਕਰਦੇ ਹੋ, ਯਾਨੀ ਤੁਸੀਂ ਜਿਹੜਾ ਝੁਟਲਾ ਨਹੀਂ ਸਕਦੇ, ਇਹ ਨਹੀਂ ਕਿ ਤੁਸੀਂ ਕਿਆਮ ਨੂੰ ਝੁਟਲਾ ਸਕਦੇ, ਤੁਹਾਡੇ ਕੋਲ ਕੋਈ ਦਲੀਲ ਐਵੇਂ, ਤੁਹਾਡੇ ਕੋਲ ਕੋਈ ਐਸਾ ਯਾਨੀ ਕਿ ਐਸੀ ਇੱਕ ਤਸੱਲੀ ਬਖਸ਼ ਇਸਤਦਲਾਲ ਹੈ ਕਿ ਜਿਹਦੇ 'ਤੇ ਤੁਸੀਂ ਖਲੋ ਕੇ ਕਹਿ ਸਕਦੇ ਹੋ ਕਿ ਅਸੀਂ ਪੂਰੀ ਤਸੱਲੀ ਪੂਰੇ ਇਤਮਿਨਾਨ ਨਾਲ ਕਹਿ ਸਕਦੇ ਹਾਂ ਕਿ ਕਿਆਮਤ ਜਿਹੜੀ ਉਹਨੇ ਨਹੀਂ ਆਉਣਾ, ਐਸੀ ਕੋਈ ਗੱਲ ਨਹੀਂ। ਅਸਲ 'ਚ ਗੱਲ ਹੈ ਬਲ ਤੁਸੀਂ ਬੂਰਲ ਆ ਜਲਾ, ਬਲਕਿ ਤੁਸੀਂ ਜਿਹੜਾ ਦੁਨੀਆ ਨਾਲ ਮੁਹੱਬਤ ਕਰ ਰਹੇ ਹੋ, ਆ ਜਲਾ ਤੁਮ ਰਾਹ ਦੇ ਦੁਨੀਆ ਦੀ ਮੁਹੱਬਤ 'ਚ ਫਸੇ ਪਏ ਹੋ, ਅਤੇ ਇਸ ਮੁਹੱਬਤ 'ਚ ਜਦੋਂ ਫਸੇ ਪਏ ਹੋ ਅਤੇ ਉਹਦੀ ਵਜ੍ਹਾ ਤੋਂ ਫਿਰ ਬਗੈਰ ਸੋਚਿਆਂ ਸਮਝਿਆਂ ਕਹਿ ਰਹੇ ਹੋ ਕਿ ਅੱਲਾਹ ਤਾਲਾ ਜਿਹੜਾ ਉਹ ਕਿਸ ਤਰ੍ਹਾਂ ਕਿਆਮਤ ਲਿਆਏਗਾ, ਨਹੀਂ ਉਹ ਨਹੀਂ ਆਉਣੀ, ਇਹ ਨਹੀਂ ਹੋ ਸਕਦਾ, ਹੱਡੀਆਂ ਨੂੰ ਕਿਸ ਤਰ੍ਹਾਂ ਉਹ ਜਮ੍ਹਾਂ ਕਰੇਗਾ, ਅੱਛਾ ਫਿਰ ਉਹ ਕਦੋਂ ਆਉਣੀ ਹੈ, ਇਹ ਮੁਖਤਲਿਫ ਸਵਾਲ ਜਿਹੜੇ, ਇਹਦੀ ਵਜ੍ਹਾ ਅਸਲ 'ਚ ਹੈ ਕਿ ਤੁਸੀਂ ਦੁਨੀਆ ਨਾਲ ਮੁਹੱਬਤ ਰੱਖਦੇ ਹੋ, ਉਹਦੀ ਮੁਹੱਬਤ 'ਚ ਇਸ ਤਰ੍ਹਾਂ ਗਰਕ ਹੋ ਗਏ ਹੋ ਕਿ ਤੁਸੀਂ ਉਹਨੂੰ ਸੋਚ ਅਕਲ ਔਰ ਇਸਤਦਲਾਲ ਕੋਲ ਕੰਮ ਹੀ ਨਹੀਂ ਲੈ ਰਹੇ, ਪਤਾ ਦਾ ਰੂਹ ਨਾਲ ਆਖਿਰਾ, ਅਤੇ ਤੁਸੀਂ ਆਖਰਤ ਨੂੰ ਪਿੱਛੇ ਸੁੱਟਿਆ ਹੋਇਆ, ਯਾਨੀ ਆਖਰਤ ਜਿਹੜੀ ਹੈ ਉਹਨੂੰ ਤੁਸੀਂ ਛੱਡਿਆ ਹੋਇਆ, ਉਹਦੇ ਤੋਂ ਤੁਸੀਂ ਆਪਣੀ ਅੱਖ ਨੂੰ ਬੰਦ ਕੀਤਾ ਹੋਇਆ। ਵਜੂਹ ਯੌਮ ਇਜ਼ਿਨ ਨਾਜ਼ਰਾ, ਇਹ ਫਿਰ ਅੱਲਾਹ ਤਾਲਾ ਨੇ ਆਖਰ ਦੀ ਗੱਲ ਕੀਤੀ ਅਤੇ ਆਖਰਤ ਦਾ ਨਕਸ਼ਾ ਉਤਾਰਿਆ ਕਿ ਆਖਰਤ ਵਿੱਚ ਕੀ ਹੋਏਗਾ। ਵਜੂਹ ਯੌਮ ਇਜ਼ਿਨ ਨਾਜ਼ਰਾ, ਉਹ ਦਿਨ ਹੋਏਗਾ ਜਦੋਂ ਕੁਛ ਚਿਹਰੇ ਜਿਹੜੇ ਨੇ ਉਹ ਤਰੋ ਤਾਜ਼ਾ ਹੋਣਗੇ, ਯਾਨੀ ਕਿਆਮਤ ਵਾਲੇ ਦਿਨ ਨੂੰ ਜਦੋਂ ਇਨਸਾਨ ਇਕੱਠੇ ਹੋਣਗੇ ਅਤੇ ਕੁਛ ਚਿਹਰੇ ਐਸੇ ਹੋਣਗੇ ਜਿਹੜੇ ਬੜੇ ਤਰੋ ਤਾਜ਼ਾ ਅਤੇ ਰੌਸ਼ਨ ਹੋਣਗੇ, ਬੜੇ ਖੁਸ਼ ਲੋਕ ਹੋਣਗੇ, ਇਲਾ ਰੱਬਿਹਾ ਨਾਜ਼ਰਾ, ਆਪਣੇ ਰੱਬ ਦੀ ਰਹਿਮਤ ਦੇ ਮੁੰਤਜ਼ਰ ਹੋਣਗੇ। ਲਫਜ਼ੀ ਮਾਨਾ ਤਾਂ ਇਹ ਬਣਦਾ ਕਿ ਆਪਣੇ ਰੱਬ ਵੱਲ ਵੇਖ ਰਹੇ ਹੋਣਗੇ, ਲੇਕਿਨ ਇਸ ਤੋਂ ਮੁਰਾਦ ਇਹ ਨਹੀਂ ਕਿ ਉੱਥੇ ਰੱਬ ਦਾ ਦੀਦਾਰ ਕਰ ਰਹੇ ਹੋਣਗੇ, بعض مفسرین نے دا مفہوم اس طرح لیا ہے، لیکن ایک دیدار تے ایک حق گل ہے، بالکل حقیقت ہے کہ مومنین اللہ تعالیٰ دا دیدار کرن گے جنت وچ، یہ تے بالکل درست گل ہے، لیکن یہ جڑی آیت ہے یہ تو مراد نہیں، یہ تو مراد اصل چ ہے کہ وہ اللہ تعالیٰ دی رحمت دے منتظر ہون گے، جدوں فرشتیاں نے انہوں نے خوشخبریاں دیتیاں اور انہوں نے دیکھا کہ بھائی سارے جڑے اعمال نے انہوں دے حوالے نال سارے نال بڑا ایک ایسا سلوک ہو رہا ہے جڑا صالحین نال ہو رہا سلوک، یعنی کہ اسی وہ زمرے دے وچ کھڑے ہاں، اتنے شمار کیتے جا رہے ہیں، تو پھر ظاہر ہے کہ انہوں کے چہرے بھی کھلے ہون گے، تر و تازہ بھی ہون گے، اور رب دی رحمت دے منتظر ہون گے کہ اللہ لو حکم آئے گا تو پھر تھی جنت ال سانو لے جایا جائے گا، جنت داخل ہو جائیں گے، اللہ تعالی دی رحمت تے مغفرت دے انتظار کر رہے ہون گے، وجوہ یومئذ باسرا، تے کچھ چہرے جڑے نے اس دن وگڑے ہون گے، بالکل انہوں کا برا حال ہوئے گا، یعنی اترے ہوئے چہرے ہون گے، انہوں کا جس طرح ہوتا ہے نا خوف کی وجہ تو بندے کا چہرہ ٹلک جاتا ہے، اتر جاتا ہے، جنہوں کہتے ہیں اتریا ہوا چہرہ، یہ انہوں کا حال ہوئے گا، تزنو یف والا وہا فاقرا، یہ وجہ یہ ہوئے گی کہ وہ گمان کر رہے ہوں گے کہ ہوں سارے نال جو معاملہ ہونا نا وہ بڑا کمر توڑ دینے والا معاملہ ہونا ہے، یعنی اپنے عملوں کی وجہ تو جو انہوں نے توقع بنے گی کہ بھائی اسی تو اچھے کام نہیں کیتے، اسی تو ظلم کرتے رہے ہاں، اسی تو قیامت کی تصدیق ہی نہیں سا کرتے، اسی تو رسولوں کی گل چٹلا دے سا، وہ ساریا گلیں ٹھیک نکلائیاں، اللہ تعالیٰ دے نے جس طرح فرمایا سی اپنے رسولوں کے ذریعے، اللہ دے رسولوں نے جو کچھ سانوں کیا سی، جڑیاں گلیں سانو ساریا سنائی گئی ہیں، جہد تو اسی نستے سا، پرواہی نہیں سا کرتے، چٹلا دیندے سا، رد کر دیندے سا، وہ گلیں ساریا سچ ہو گئی، قیامت والا دن واقعی آ گیا، فرشتے جڑے نے اسی طرح انہوں نے میدان حشر چ لوگوں کو کٹھا کر لیا، ہوں خدا والوں حساب کتاب ہونا لے، تو ساڈا حساب کتاب ساڈے تے عمل ہی بد نے، انہوں نے نظر آ رہا ہوئے گا، تو گمان کرنگے کہ ہوں ساڈے نال جڑا معاملہ ہے نا وہ تو ایسا معاملہ ہونا ہے جڑا ساڈی کمر توڑ دے گا، یہ ہوں وہ آخرت کا نقشہ اتار کے تو دسیا گیا کہ اس دن کچھ چہرے ترو تازہ ہون گے تو کچھ چہرے کا بڑا برا حال ہوگا، یعنی کچھ لوگ اچھے حالت چ ہون گے، میدان حشر دے وچ یہ ہوئے گا معاملہ کہ کچھ لوگ اچھے حالت چ ہون گے اور کچھ لوگ جڑے نے بڑے برے حالت گرفتار ہو جان گے، فرمایا کلا اذا بلغت التراقی وکیل من راک وظن انہ الفراق، فرمایا ہرگز نہیں، یہ ان قیامت کا جڑا سی نقشہ، اس تو بعد اللہ تعالیٰ ہوں دنیا جڑے حالات پیش آتے ہیں انسان نو انہاں چوں جڑا موت دا ویلا ہے وہ دا پھر اللہ تعالیٰ نے نقشہ اتاریا ہے، وہ دا باقاعدہ اللہ تعالیٰ نے دسیا ہے کہ کس طرح صورتحال ہوندی ہے، ہرگز نہیں تسی قیامت نو نہیں چٹلا سکتے، اذا بلغت التراقی، جدوں کہ جان جڑی ہے وہ ہنسلی دے وچ آ کے پھنس جائے گی، جدوں فرشتہ انسان دی جان کڑ دینا تے وہ جان دا کڑنا پیروں دے ناخنوں تو شروع ہوتا ہے، اتوں وہ جان نو کھچ دے فرشتہ، تے کھچدیاں کھچدیاں وہ پیروں تو لتان نال اتے آتا ہے، یعنی کہ اتنے پھر کمر لائے گا، پھر سینے لائے گا، تو پھر جڑا نا جی ہنسلی کی ہڈی ہے اتنے یہ قریب جی جان اتے آ کے رک جاتی ہے کچھ دیر واسطے، مطلب ہے اس تو بعد پھر وہ نکل جانا ہوں انہیں، تو فرمایا جدوں جان جڑی ہے وہ ہنسلی دے وچ آ کے پھنس جائے گی، تو وہ صورت ایسی ہوں کہ پھر ادو حکیم تے ڈاکٹر لوگ جڑے نے وہ پھر ہاتھ چک لیندے نے کہ نہیں ہوں یہ معاملہ جڑا نا یہ سارے وس کا نہیں، یہ کنٹرول ہی مریض کنٹرول دے وچ آ ہی نہیں رہا، یہ جڑا جسم ہے وہ اس حالت نہیں جہد کوئی دوائی اثر کرے اور وہ حالت اسی بہتر کر سکیے، ادو پھر کیا جا کیلا من راک ہے کوئی جھاڑ پھونک کرنے والا، یعنی کوئی ایسا آدمی ہے کہ جڑا تویز دھاگا جنہوں اسی کہنے ہیں تویز دھاگا کرے، لوگ جتوں علاج معالجے تو مایوس ہو جاندے نے تے پھر وہ کہندے نے کہ کوئی جھاڑ پھونک کرنے والا ایسا آدمی جڑا ایسا دم کر دے کوئی یا ایسا کوئی جھاڑ دے جڑا جس طرح انہوں کا باقاعدہ طریقہ ہوتا جی اس فن دے ماہرین نے تے وہ یہ حسن علاج کر کے یہ صحت یاب کر لے، یعنی مایوسی کی انتہا ہے جہد لوگ ڈاکٹر کے حکیموں کی بجائے پھر کسی جھاڑ پھونک والے بندے وال متوجہ ہوں نے کہ مطلب وہ بھی مایوسی کے نال کہ کوئی ہے جڑا علاج کر سکے، ظاہر ہے کوئی بھی نہیں، کوئی علاج کر سکتا ہی نہیں، وزن نہ انہ الفراق، تو وہ جڑا مرن والا بندہ ہے انہوں بھی پتہ لگ جاتا ہے ਉਹਨੂੰ ਸਮਝ ਆ ਜਾਂਦੀ ਹੈ ਇਹ ਹੁਣ ਮੇਰਾ ਚਲ ਚਲਾਉ ਦਾ ਵਕਤ ਹੈ, ਫਿਰਾਕ ਯਾਨੀ ਜੁਦਾਈ ਦਾ ਵਕਤ ਹੈ, ਬਸ ਹੁਣ ਮੈਂ ਜਾਣ ਵਾਲਾ ਵਾਂ, ਇਹ ਹੁਣ ਮੈਂ ਇਸ ਦੁਨੀਆਂ 'ਚ ਨਹੀਂ। ਇਹ ਉਹ ਵਕਤ ਹੈ ਕਿ ਜਦੋਂ ਇਨਸਾਨ ਨੂੰ ਅਸਲ ਅੰਦਾਜ਼ਾ ਹੋ ਜਾਂਦਾ ਕਿ ਬਈ ਮੈਂ ਕਿੰਨਾ ਕੀ ਕੀਤਾ, ਇਹ ਦੁਨੀਆ ਜਿਹੜੀ ਹੈ ਉਹ ਸਿਮਟ ਕੇ ਇੱਕ ਨੁਕਤੇ 'ਚ ਆ ਜਾਂਦੀ ਹੈ ਕਿ ਮੈਂ ਹੁਣ ਆਖਰਤ 'ਚ ਕਦਮ ਰੱਖਣ ਵਾਲਾ ਵਾਂ, ਮੇਰਾ ਮਾਮਲਾ ਜਿਹੜਾ ਬਸ ਹੁਣ ਮੁੱਕਣ ਵਾਲਾ ਹੈ, ਇਹ ਉਹਨੂੰ ਪਤਾ ਲੱਗ ਜਾਂਦਾ। ਵੱਲ ਤਫਤ ਸਾਕ ਉਬੇ ਸਾਕ ਫਰਮਾਇਆ, ਅਤੇ ਪਿੰਡਲੀ ਜਿਹੜੀ ਹੈ ਉਹ ਪਿੰਡਲੀ ਦੇ ਨਾਲ ਲਿਪਟ ਜਾਂਦੀ ਹੈ, ਯਾਨੀ ਕਿ ਉਸ ਹਾਲਤ ਜਿਹੜੀ ਜਿਸਮ ਨੂੰ ਕਮਜ਼ੋਰੀ ਲਾਹਕ ਹੁੰਦੀ ਹੈ, ਤਾਕਤ ਨਹੀਂ ਰਹਿੰਦੀ, ਅਤੇ ਕਮਜ਼ੋਰੀ ਦੀ ਵਜ੍ਹਾ ਨਾਲ ਲੱਤਾਂ ਜਿਹੜੀਆਂ ਨੇ, ਮੈਂ ਲੇਟੇ ਹੋਏ ਬੰਦੇ ਦੀਆਂ ਲੱਤਾਂ ਜਿਹੜੀਆਂ ਨੇ ਉਹ ਸਿੱਧੀਆਂ ਨਹੀਂ ਰਹਿ ਸਕਦੀਆਂ, ਟੇੜੀਆਂ ਹੁੰਦੀਆਂ ਨੇ, ਟੇੜੀਆਂ ਹੋ ਕੇ ਅਤੇ ਇੱਕ ਦੂਜੇ ਨਾਲ ਲਿਪਟ ਜਾਂਦੀਆਂ ਨੇ। ਇਹ ਉਹ ਇੱਕ ਸੂਰਤ ਹੈ ਜਿਹੜੀ ਕਮਜ਼ੋਰੀ ਦੀ ਵਜ੍ਹਾ ਤੋਂ ਕਰੀਬੁਲ ਮਰਗ ਆਦਮੀ ਨੂੰ ਪੇਸ਼ ਆਉਂਦੀ ਹੈ, ਉਹਦਾ ਨਕਸ਼ਾ ਉਤਾਰਤਾ ਅੱਲਾਹ ਤਾਲਾ ਨੇ, ਪਿੰਡਲੀ ਨਾਲ ਪਿੰਡਲੀ ਲਿਪਟ ਜਾਏਗੀ, ਯਾਨੀ ਕਿ ਉਹ ਮਰਨ ਵਾਲਾ ਵੀ ਗੁਮਾਨ ਕਰ ਰਿਹਾ ਕਿ ਬਸ ਹੁਣ ਚੱਲ ਚਲਾਓ ਦਾ ਵਕਤ ਅਤੇ ਹੁਣ ਕੋਈ ਦੁਨੀਆ 'ਚ ਰਹਿਣ ਵਾਲੀ ਗੱਲ ਨਹੀਂ ਰਹੀ, ਹੁਣ ਬਸ ਮੈਂ ਜਾਣ ਹੀ ਲੱਗਾ ਵਾਂ। ਪਿੰਡਲੀ ਉਹਦੀ ਜਿਹੜੀ ਹੈ ਕਮਜ਼ੋਰੀ ਦੀ ਵਜ੍ਹਾ ਤੋਂ ਦੂਸਰੀ ਪਿੰਡਲੀ ਨਾਲ ਲਿਪਟੀ ਹੈ। ਇਲਾ ਰੱਬਿਕ ਯੌਮ ਯਜ਼ਨ ਅਲ-ਮਸਾਕ, ਫਰਮਾਇਆ ਹੁਣ ਉਸ ਦਿਨ ਤੇਰੇ ਰੱਬ ਵੱਲ ਹੀ ਜਾਣਾ ਹੈ, ਯਾਨੀ ਉਸ ਦਿਨ 'ਚ ਹੋਰ ਗੱਲ ਕੋਈ ਨਹੀਂ ਰਹਿ ਗਈ, ਹੁਣ ਇਹ ਹੋਈ ਹੈ ਕਿ ਅੱਲਾਹ ਦੇ ਵੱਲ ਜਿਹੜਾ ਨਾ ਉਹ ਜਾਣਾ ਹੈ। ਫਲਾ ਸੱਦਕ ਵਲਾ ਸੱਲਾ, ਅਤੇ ਸੂਰਤ ਹਾਲ ਕੀ ਹੈ ਕਿ ਬੰਦੇ ਨੇ ਨਾ ਤਸਦੀਕ ਕੀਤੀ ਕਿਆਮਤ ਦੀ ਅਤੇ ਨਾ ਨਮਾਜ਼ ਪੜ੍ਹੀ, ਯਾਨੀ ਉਹਨੇ ਇਸ ਗੱਲ ਨੂੰ ਮੰਨਿਆ ਹੀ ਨਹੀਂ ਕਿ ਨੇਕੀ ਕਰਾਂਗੇ ਤਾਂ ਅੱਛਾ ਅੰਜਾਮ ਹੋਏਗਾ, ਕਿਆਮਤ ਵਾਲਾ ਦਿਨ ਆਏਗਾ ਅਤੇ ਨੇਕੀਆਂ ਦਾ ਬਦਲਾ ਮਿਲੇਗਾ, ਮੰਨਿਆ ਹੀ ਨਹੀਂ ਇਸ ਗੱਲ ਨੂੰ, ਅਤੇ ਨਾ ਕੋਈ ਨੇਕ ਕੰਮ ਕੀਤਾ, ਯਾਨੀ ਨਮਾਜ਼ ਹੀ ਨਹੀਂ ਪੜ੍ਹੀ। ਨਮਾਜ਼ ਹੈ ਸਾਰਿਆਂ ਤੋਂ ਵੱਡੀ ਨੇਕੀ ਹੈ। ਵਲਾਕਿਨ ਕਜ਼ਬਵਤ ਵੱਲਾ, ਬਲਕਿ ਆਖਰਤ ਨੂੰ ਝੁਟਲਾ ਦਿੱਤਾ ਔਰ ਮੂੰਹ ਮੋੜ ਲਿਆ। ਸੁਮ ਜ਼ਹਬ ਇਲਾ ਅਹਲਿਹੀ ਯਤਮੱਤਾ, ਫਿਰ ਉਹ ਚੱਲਿਆ ਆਪਣੇ ਘਰ ਵਾਲਿਆਂ ਵੱਲ ਜਾਂ ਆਪਣੇ ਲੋਕਾਂ ਵੱਲ, ਯਤਮੱਤਾ ਆਕੜਦਾ ਹੋਇਆ। ਔਲਾ ਲਕਾ ਫਾਉਲਾ, ਫਰਮਾਇਆ ਅਫਸੋਸ ਤੇਰੇ 'ਤੇ ਅਫਸੋਸ। ਸੁਮ ਔਲਾ ਲਕਾ ਫਾਉਲਾ, ਫਿਰ ਅਫਸੋਸ ਅਤੇ ਤੇਰੇ 'ਤੇ ਅਫਸੋਸ। ਅਯਾ ਸਭ ਇਨਸਾਨ ਯੁਤਰਾ ਕਸੁਦਾ, ਕੀ ਇਨਸਾਨ ਗੁਮਾਨ ਕਰਦਾ ਕਿ ਉਹ ਇਸੇ ਤਰ੍ਹਾਂ ਹੀ ਛੱਡਤਾ ਜਾਏਗਾ, ਰਾਏਗਾ ਛੱਡਤਾ ਜਾਏਗਾ। ਅਲਮ ਯਕੁ ਨੁਤਫਤਮ ਮਿਮ ਮਨੀ ਯੁਮਨਾ, ਕੀ ਉਹ ਇੱਕ ਨੁਤਫਾ ਨਹੀਂ ਸੀ ਜਿਹੜਾ ਟਪਕਾ ਦਿੱਤਾ ਗਿਆ। ਸੁਮ ਮਕਾਨ ਹਲਕਤਨ, ਫਿਰ ਉਹ ਲੋਥੜਾ ਹੋ ਗਿਆ, ਯਾਨੀ ਕਿ ਮਾਂ ਦੇ ਪੇਟ 'ਚ ਲੋਥੜਾ ਹੋ ਗਿਆ। ਫਖਲਕ ਫਸਵਾ, ਤਾਂ ਉਹਦੇ ਰੱਬ ਨੇ ਉਹਨੂੰ ਤਖਲੀਕ ਕੀਤਾ, ਬਣਾਇਆ। ਫਸਵਾ ਤਾਂ ਸੰਵਾਰਿਆ, ਯਾਨੀ ਇਸ ਤਰ੍ਹਾਂ ਨਹੀਂ ਸੀ ਕਿ ਉਹ ਇੱਕ ਪਾਣੀ ਦੀ ਬੂੰਦ ਸੀ ਜਿਹੜੀ ਟਪਕਾ ਦਿੱਤੀ ਗਈ, ਫਿਰ ਉਹ ਪਾਣੀ ਦੀ ਬੂੰਦ ਆਪਣੀ ਮਾਂ ਦੇ ਪੇਟ 'ਚ ਲੋਥੜੇ ਦੀ ਸ਼ਕਲ 'ਚ ਹੋ ਗਈ, ਲੋਥੜੀ ਦੀ ਸ਼ਕਲ ਇਖਤਿਆਰ ਕਰ ਗਈ। ਫਿਰ ਅੱਲਾਹ ਤਾਲਾ ਨੇ ਉਸ ਲੋਥੜੀ ਨੂੰ ਤਖਲੀਕ ਕਰਦੇ ਹੋਏ ਅਗਲੇ ਮਰਾਹਲ 'ਚ ਇੱਕ ਪੂਰਾ ਇਨਸਾਨ ਬਣਾਉਣ ਦਾ ਜਿਹੜਾ ਮਰਹਲਾ ਹੈ ਉਹਦੇ 'ਚ ਉਹਨੂੰ ਲੈ ਗਿਆ। ਫਸਵਾ, ਅਤੇ ਫਿਰ ਉਹਨੂੰ ਬਿਲਕੁਲ ਸਵਾਰਿਆ, ਨੋਕ ਪਲਕ ਉਹਦੇ ਦਰੁਸਤ ਕੀਤੇ। ਫਜਾਲ ਮਿਨਹੁ ਜ਼ੌਜੈਨ ਜ਼ਕਰਾ ਵਲ ਉਨਸਾ, ਅਤੇ ਫਿਰ ਉਹਦੇ ਤੋਂ ਜੋੜੇ ਬਣਾ ਦਿੱਤੇ, ਮਰਦ ਦਾ ਜੋੜਾ ਅਤੇ ਔਰਤ, ਯਾਨੀ ਮਰਦ ਔਰ ਔਰਤ ਜੋੜਾ ਬਣਾ ਦਿੱਤਾ। ਅਲੈਸ ਜ਼ਾਲਿਕਾ ਬਿਕਾਦਰਿਨ ਅਲਾ ਯੁਹਯੀ ਅਲ-ਮੌਤਾ, ਕਿ ਇਹ ਖੁਦਾ ਇਸ ਗੱਲ 'ਤੇ ਕਾਦਰ ਨਹੀਂ ਕਿ ਉਹ ਮੁਰਦਿਆਂ ਨੂੰ ਜ਼ਿੰਦਾ ਕਰ ਦੇ? ਕਿਉਂ ਨਹੀਂ, ਬਿਲਕੁਲ ਕਾਦਰ ਹੈ। ਯਾਨੀ ਸਾਰਾ ਇਸਤਦਲਾਲ ਕੀਤਾ ਕਿ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਤੁਸੀਂ ਰਾਏਗਾ ਛੱਡਤੇ ਜਾਓਗੇ, ਇਹ ਰਾਏਗਾ ਛੱਡਣ ਵਾਲਾ ਜਿਹੜਾ ਮਾਮਲਾ ਇਹ ਤਾਂ ਹੁੰਦਾ ਇੱਕ ਬੇਕਾਰ ਚੀਜ਼ ਨਾਲ, ਜਿਹੜੇ ਵਜੂਦ 'ਚ ਆਉਣ ਵਾਸਤੇ ਕੋਈ ਇਹਤਮਾਮ ਨਾ ਕੀਤਾ ਗਿਆ ਹੋਵੇ ਕੋਈ, ਲੇਕਿਨ ਇਨਸਾਨ ਦਾ ਮਾਮਲਾ ਤਾਂ ਬਿਲਕੁਲ ਮੁਖਤਲਿਫ ਹੈ। ਉਹਨੂੰ ਅੱਲਾਹ ਤਾਲਾ ਨੇ ਪਾਣੀ ਦੀ ਇੱਕ ਬੂੰਦ ਤੋਂ ਉਹਦੀ ਤਖਲੀਕ ਦੀ ਇਬਤਦਾ ਕੀਤੀ, ਅਤੇ ਫਿਰ ਬਾਕਾਇਦਾ ਜਿਹੜਾ, ਯਾਨੀ ਕਿ ਜਿਸ ਤਰ੍ਹਾਂ ਮਾਂ ਬਾਪ ਦੇ ਜ਼ਰੀਏ ਵਜੂਦ 'ਚ ਆਉਂਦਾ, ਅਤੇ ਫਿਰ ਬਾਕਾਇਦਾ ਮਾਂ ਦੇ ਪੇਟ 'ਚ ਉਹੀ ਪਾਣੀ ਦੀ ਬੂੰਦ ਜਿਹੜੀ ਹੈ ਉਹਨੂੰ ਅੱਲਾਹ ਤਾਲਾ ਨੇ ਇੱਕ ਲੋਥੜੇ ਦੀ ਸ਼ਕਲ ਦਿੱਤੀ, ਫਿਰ ਉਹ ਲੋਥੜਾ ਜਿਹੜਾ ਫਿਰ ਉਹ ਇੱਕ ਖੂਨ ਦੀ ਫੁਟਕੀ ਬਣਦਾ, ਖੂਨ ਦੀ ਫੁਟਕੀ ਇਸ ਤੋਂ ਪਹਿਲਾਂ ਬਣਦਾ, ਉਸ ਤੋਂ ਬਾਅਦ ਫਿਰ ਉਹ ਇੱਕ ਗੋਸ਼ ਦਾ ਟੁਕੜਾ ਬਣਦਾ, ਅਤੇ ਉਹਦੇ ਬਾਅਦ ਫਿਰ ਉਹਦੇ 'ਚ ਹੱਡੀਆਂ ਪੈਦਾ ਹੁੰਦੀਆਂ ਨੇ, ਫਿਰ ਉਸ ਤੋਂ ਬਾਅਦ ਉਹਦੇ 'ਤੇ ਅੱਲਾਹ ਤਾਲਾ ਗੋਸ਼ ਚੜ੍ਹਾ ਦਿੰਦਾ, ਉਹਨਾਂ ਹੱਡੀਆਂ ਨੂੰ ਗੋਸ਼ਤ ਪਹਿਨਾ ਦਿੰਦਾ, ਫਿਰ ਅੱਲਾਹ ਤਾਲਾ ਉਹਨੇ ਖਾਸ ਤਖਲੀਕ 'ਚ ਲਿਜਾਂਦਾ, ਉਹਨੂੰ ਉਹਦੀ ਨੋਕ ਪਲਕ ਸਵਾਰਦਾ। ਏਡੇ ਤਰਤੀਬ ਨਾਲ ਔਰ ਏਡੇ ਇੱਕ, ਯਾਨੀ ਕਿ ਤਕੱਲਫ ਨਾਲ, ਤਕੱਲਫ ਤੋਂ ਮੁਰਾਦ ਹੈ ਬਾਕਾਇਦਾ ਇਹਤਮਾਮ ਦੇ ਨਾਲ, ਜਿਸ ਵਜੂਦ ਨੂੰ ਤਖਲੀਕ ਕੀਤਾ ਜਾ ਰਿਹਾ ਹੈ ਕਿ ਇਹ ਬੇਕਾਰ ਹੈ, یہ دیکھو انہوں پوچھا نہیں جائے گا, کچھ بھی نہیں کیا جائے گا. پھر انہوں خصوصاً اس گل نو اس حوالے چ اسی رکھ کے اگر غور کرنا ہے, جس طرح سورہ دی ابتدا چ کیا گیا کہ وہ ضمیر رکھا گیا, انہوں نیکی بدی کا شعور دیتا گیا, وہ ضمیر انہوں برائیاں تے ٹوکتا رہا, نیکی تے انہوں شاباش دیندا رہا, یہ سارا معاملہ وہ ہوا. تو اس تو بعد یہ ہوئے گا کہ کچھ بھی نہیں ہونا, رائے گاہ ہو جانی یہ تخلیق, یہ کس طرح ہو سکتا ہے؟ یعنی اللہ تعالیٰ نے پھر اس انہوں یعنی مرد اور عورت بنا دیتے جڑے کہ با مقصد وجود نے. یعنی کہ یہ جڑا سلسلہ ہے پیدائش کا سلسلہ سی, یہ تو اللہ تعالیٰ نے دو وجود بنائے, ایک مرد تے ایک عورت, جڑے پھر اس نسل نو اگے چلا دے نے. کڈی حکمت علی گل ہے, کڈی دانائی نال انہوں تخلیق اس عمل نو اللہ تعالیٰ نے چلایا. تو جڑا یہ قدرت رکھتا ہے کہ اس پانی دی بوند تو اس طرح انسان نو بنا کے تو اس تو بعد انہوں مرد اور عورت دی شکل وجود دے دیندا ہے, وہ مرد اور عورت مل کے پھر اگو نسل نو چلاندے نے. علیہ ذالک بقادر علی یحیی الموتا, کی وہ خدا اس گل تے قادر نہیں کہ وہ مردیاں نو زندہ کر دے؟ کڈی غلط گل ہے اور کڈی کمزور گل جی تھی سوچتے ہو کہ وہ مردے نو زندہ نہیں کر سکتا. ایتھے یہ صورت ختم ہو جاتی ہے. اسی انہیں دی آیتاں دا رواں ترجمہ دیکھ لینے ہاں. لا تحرک بہی لسانک لتعجل بہ, تسی انو اس وحی نو پان واسطے اپنی زبان نو جلدی نہ چلاؤ. ان علینا جمعہ و قرآن, بے شک ساڈے ذمے میں انو جمع کرنا تے انو پھر سنانا. فائدہ کرانا ہو فتب قرآن, جدوں اسی نو پڑھ لئیے تو تسی ساڈے اس پڑھے ہوئے دی یعنی جڑا اسی پڑھ کے سناواں گے او دی تسی پیروی کرنی ہے. ثم ان علینا بیانا, پھر ساڈے ذمے دی تشریح کرنی ہے. کلا بل تحبون العاجلہ, ہرگز نہیں بلکہ تسی دنیا نال محبت رکھ دیو. وتذرون الاخرہ, تے آخرت تو تسی اپنی اکھ بند کیتی ہوئی ہے. وجوہ یومئذ ناظرہ, کچھ چہرے اس دن ترو تازہ ہون گے. الی ربہا ناظرہ, اپنے رب دی رحمت دے منتظر ہون گے. وجوہ یومئذ باسرہ, تے کچھ چہرے اس دن اترے ہوئے ہون گے. تظنوا فلا وا فاقرا, تو وہ خیال کرتے ہو گے کہ انہوں نے ہوں کمر توڑن والا معاملہ ہونا ہے. کلا اذا بلغت التراقی, ہرگز نہیں جدوں جان ہنسلی تک پہنچ جاتی ہے. وکیل من راک, اور کیا جاتا ہے کوئی جاڑ پھونک کرنے والا. وزن انہ الفراق, اور جڑا وہ گمان کردہ ہے مرن والا, خود گمان کردہ ہے کہ ہوں جدائی کا وقت ہے. والتفت الساق بالساق, تے پنڈلی دے نال لپٹ جاندی ہے. الی ربک یومئذ المساق, او دن تیرے رب دے والی چلنا ہے. فلا صدق ولا صلا, پس نہ تے تصدیق کیتی قیامت دی تے نہ نماز پڑھی. ولکن کذب و تولا, بلکہ آخرت دی تکذیب کرتی تے منہ موڑیا. ثم ذهب الى اهله يتمتع, پھر اپنے لوکاں نال آکڑدا ہویا چلیا. اولا لک فاولا, افسوس تیرے تے افسوس. ثم اولا لک فاولا, افسوس تیرے تے افسوس. ایسب الانسان یترک سدا, کی انسان خیال کرتا ہے کہ وہ اسی طرح ہی چھٹتا جائے گا. الم یک نطفۃ من منی یمنا, کی وہ ایک نطفہ نہیں سی منی دا جڑی ٹپکا دیتی گئی. ثم کان علقۃ فخلق فسوا, پھر وہ ایک لوتھڑا ہو گیا, پھر اللہ نے انہوں بنایا تو انہوں سنواریا. فجعل منہ الزوجین ذکر والانثا, تے اللہ نے بنا دیتا او دے چوں جوڑا مرد تے عورت. علیہ سزا لکھ بقادر یحیی الموتا, کی وہ ذات اس تے قادر نہیں کہ وہ مردے نو زندہ کر دے. واخر دعوانا الحمدللہ رب العالمین.